ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਚੁੱਪ ਦਾ ਦਾਨ ਬਖਸ਼ਣਾ ਜੋ ਕੱਲ੍ਹ ਗੁਰਮੁਖਾਂ ਵੱਲੋਂ ਪਰਚੀਆਂ ਆਈਆਂ ਹੈ ਉਹਨਾਂ ਦਾ ਆਪਾਂ ਗਿਆਨੀ ਜੀ ਹੋਰਾਂ ਕੋਲੋਂ ਉੱਤਰ ਸੁਣਨੇ ਹੈ। ਸ਼ਾਂਤ ਮਾਹੌਲ ਰੱਖਣਾ, ਆਪਣੀਆਂ ਪੋਥੀਆਂ ਪ੍ਰਕਾਸ਼ ਰੱਖਣੀਆਂ ਹੈ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਕੋਈ ਆਪਣੇ ਮਨ ਦੇ ਸੰਕੇ ਲਿਖ ਕਰਕੇ ਭੇਜੇ ਹੈ ਉਹਨਾਂ ਦੇ ਭਾਈ ਉੱਤਰ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਰਾਂ ਸੌ ਉੱਨੀ ਅੰਗ 'ਤੇ 1119 ਅੰਗ ਲੱਗ ਸੰਤਨਾ ਪੱਗ ਪਾਲ। ਇੱਥੇ ਜੋ ਪੱਗ ਲਫਜ਼ ਹੈ ਇਹ ਪੱਗ ਬੰਨਣ ਵਾਲੀ ਜਿਹੜੀ ਸਿਰ 'ਤੇ ਸਜਾਉਣ ਵਾਲੀ ਦਸਤਾਰ ਦਾ ਵਾਚਕ ਹੈ ਜਾਂ ਪੱਗ ਪੈਰ ਦਾ ਵਾਚਕ ਹੈ।
ਇੱਥੇ ਲਗ ਸੰਤਨਾ ਪੱਗ ਪਾਲ, ਪੱਗ ਦਾ ਅਰਥ ਇੱਥੇ ਚਰਨ ਹੈ। ਉਂਝ ਪੱਗ ਦਾ ਅਰਥ ਸਦਾਕਾਰ ਹੋਣਾ, ਰਪਣਾ, ਅਤੇ ਜਿਹੋ ਜਿਹਾ ਪ੍ਰਕਰਨ ਹੁੰਦਾ ਨਾ ਉਹੋ ਜਿਹੀ ਕਿਸੇ ਪੱਗ ਦਾ ਅਰਥ ਹੁੰਦਾ ਹੈ। ਜਿਵੇਂ ਬਿਨ ਪੱਗਾ ਬਰਸ਼ਿਤ ਫਿਰਾਹੀ, ਉੱਥੇ ਪੱਗ ਦਾ ਅਰਥ ਹੈ ਬਿਨਾਂ ਕਿਸੇ ਸਾਧਨ ਤੋਂ, ਬਿਨਾਂ ਕਿਸੇ ਯਤਨ ਤੋਂ ਵੀ ਜਿਹੜਾ ਬੱਦਲ ਹੈ ਉਹ ਬਰਸ਼ਦਾ ਫਿਰਦਾ ਹੈ, ਬਾਰਿਸ਼ ਕਰਦਾ ਫਿਰਦਾ ਹੈ। ਉੱਥੇ ਅਸੀਂ ਇਹ ਪੱਗ ਨਹੀਂ ਕਰ ਸਕਦੇ ਵੀ ਬਿਨਾਂ ਪੱਗ ਬੰਨੀ ਤੋਂ, ਦਸਤਾਰ ਬੰਨੀ ਤੋਂ ਜਿਹੜਾ ਬੱਦਲ ਹੈ ਨਾ ਆਕਾਸ਼ ਵਿੱਚ ਬਰਸਦਾ ਫਿਰਦਾ ਹੈ। ਇਸੇ ਤਰ੍ਹਾਂ ਪੱਗ ਦਾ ਰਪਣਾ ਸਦਾਕਾਰ ਹੋਣਾ ਅਤੇ ਪੱਗ ਦਾ ਅਰਸ ਹੈ ਚਰਨ। ਜੇ ਥੋੜ੍ਹਾ ਜਿਹਾ ਕੱਸ ਕੇ ਕਹਿ ਦੇਵਾਂਗੇ, ਪੱਗ ਕਹਿ ਦੇਵਾਂ, ਫਿਰ ਦਸਤਾਰ ਦਾ ਅਰਥ ਹੋ ਜਾਂਦਾ ਹੈ। ਸਿਰਫ ਉਚਾਰਨ ਨਾਲ ਹੀ ਇਹ ਅਰਥ ਥੋੜ੍ਹੇ ਜਿਹੇ ਤਬਦੀਲ ਹੋ ਜਾਂਦੇ। ਇਸ ਕਰਕੇ ਅਤੇ ਬਿਨਾਂ ਪੱਗਾਂ ਤੋਂ, ਬਿਨਾਂ ਸਾਧਨਾ ਤੋਂ, ਬਿਨਾਂ ਪੈਰਾਂ ਤੋਂ, ਜਿਵੇਂ ਹਲਟ ਹੈ ਉਹਦੇ ਪਾਰ ਸੁੰਦਰ ਟਿੰਡਾਂ ਹੁੰਦੀਆਂ, ਬੈਲ ਲਾਉਣ ਜੋੜਨੇ ਪੈਂਦੇ ਹੈ। ਇੱਧਰ ਜਿਹੜਾ ਬੱਦਲ ਹੈ ਨਾ ਉਹਨੂੰ ਬੈਲ ਦੀ ਲੋੜ ਹੈ, ਨਾ ਖੂਹ, ਨਾ ਹੋਰ ਹਲਟ ਪਾਰਸ਼ਾ, ਕੁਛ ਟਿੰਡਾਂ ਦੀ ਲੋੜ ਨਹੀਂ। ਉਹ ਬਿਨਾਂ ਯਤਨ ਤੋਂ, ਬਿਨਾਂ ਹੀ ਸਾਧਨ ਤੋਂ ਆਕਾਸ਼ ਵਿੱਚ ਬਰਸਦਾ ਫਿਰਦਾ ਹੈ। ਇਉਂ ਪ੍ਰਕਰਨ ਨਾਲ ਹੈ ਅਰਥ, ਅਤੇ ਪ੍ਰਕਰਨ ਤੋਂ ਬਾਹਰ ਜਾ ਕੇ ਅਸੀਂ ਆਪਣੀ ਮਨਮਰਜ਼ੀ ਨਾਲ ਕਿਸੇ ਪਦ ਦਾ ਅਰਥ ਨਹੀਂ ਕਰਦੇ। ਵਿਦਵਾਨਾਂ ਨੇ ਇਹ ਨਿਯਮ ਕਲਪਿਆ ਹੋਇਆ, ਜਥਾ ਪ੍ਰਕਰਨ ਤਥਾ ਅਰਥ, ਵੀ ਜਿਹੋ ਜਿਹਾ ਪ੍ਰਕਰਨ ਚੱਲ ਰਿਹਾ ਨਾ ਉਹੋ ਜਿਹੇ ਕਿਸੇ ਪਦ ਦਾ ਅਰਥ ਹੁੰਦਾ ਹੈ। ਹਰ ਸ਼ਬਦ ਹੈ ਇਹਦੇ ਕਿੰਨੇ ਹੀ ਮਹਿਨੇ, ਕਿੰਨੇ ਹੀ ਅਰਥ ਹੈ। ਕਿਤੇ ਹਰ ਦਾ ਅਰਥ ਪਾਣੀ ਹੈ, ਹਰ ਦਾ ਅਰਥ ਬਾਂਦਰ ਹੈ, ਹਰ ਦਾ ਅਰਥ ਸੱਪ ਹੈ, ਹਰ ਦਾ ਅਰਥ ਡੱਡੂ ਹੈ, ਹਰ ਦਾ ਅਰਥ ਸ਼ੇਰ ਹੈ, ਹਰ ਦਾ ਅਰਥ ਦੇਵੀ ਚੰਡੀ ਦੁਰਗਾ ਹੈ, ਅਤੇ ਹਰ ਦਾ ਅਰਥ ਵਿਸ਼ਨੂੰ ਹੈ, ਹਰ ਦਾ ਅਰਥ ਸ਼ਿਵਜੀ ਹੈ, ਹਰ ਦਾ ਅਰਥ ਅੱਗ ਹੈ, ਅਤੇ ਹਰ ਦਾ ਅੱਗ ਹਰੀ ਹਰੰਤੀ ਪਾਪਾਨੀ ਦੁਸ਼ਟ ਚਿਤ ਵਿਸ਼ਨੂੰ ਤਾਂ ਪਰਮੇਸ਼ਰ ਵੀ ਹੈ, ਹਰ ਦਾ ਅਰਥ
ਵੀ ਹੈ।
ਇਹ ਪ੍ਰਕਰਨ ਨਾਲ ਲੱਗਣਗੇ। ਜੇ ਭਗਵਾਨ ਵਿਸ਼ਨੂੰ ਦਾ ਚੱਲਦੇ ਆ ਫਿਰ ਹਰ ਦਾ ਅਰਥ ਉੱਥੇ ਵਿਸ਼ਨੂੰ ਲੱਗ ਜਾਏਗਾ। ਜੇ ਕੋਈ ਸ਼ੇਸ਼ਨਾਗ ਦਾ ਪ੍ਰਕਰਨ ਚੱਲ ਰਿਹਾ ਫਿਰ ਉੱਥੇ ਹਰ ਦਾ ਅਰਥ ਸ਼ੇਸ਼ਨਾਗ ਸਰਪ ਲੱਗ ਜਾਏਗਾ। ਜੇ ਵਾਸ਼ਕਨਾਗ ਦਾ ਅਰਥ ਹੈ ਫਿਰ ਫਿਰ ਦੇਸ਼ ਹੈ ਉਹ ਵੀ ਸਰਪ, ਫਿਰ ਉਹਦਾ ਅਰਥ ਉੱਥੇ ਵਾਸ਼ਨਾਗ ਹੋਵੇਗਾ। ਪਦ ਭਾਵੇਂ ਹਰੀ ਹੈ, ਪਾਣੀ ਦਾ ਪ੍ਰਕਰਨ ਕੋਈ ਚੱਲ ਰਿਹਾ ਫਿਰ ਉੱਥੇ ਹਰ ਦਾ ਅਰਥ ਪਾਣੀ ਹੈ। ਜਿਵੇਂ ਇੱਕ ਦਿਸ਼ਟ ਕੂਟ ਹੈ, ਹਰ ਬੋਲਿਓ ਹਰ ਨੇ ਸੁਣਿਓ, ਹਰ ਉੱਠ ਆਇਓ ਪਾਸ, ਹਰ ਦੇਖਿਓ ਹਰ ਮੇ ਰਮਿਓ, ਹਰ ਉੱਠ ਗਏ ਉਹ ਨਿਰਾਸ, ਵੀ ਹਰ ਬੋਲਿਆ। ਹਰ ਕਹਿੰਦਾ ਅਰਥ ਹੈ ਡੱਡੂ, ਵੀ ਡੱਡੂ ਕਹਿੰਦੇ ਬੋਲਿਆ ਉਹਨੇ। ਆ ਜਦੋਂ ਸੌਣ ਦਾ ਮਹੀਨਾ ਹੁੰਦਾ ਨਾ, ਬਾਰਿਸ਼ ਪੈਂਦੀ ਹੈ, ਫਿਰ ਡੱਡੂ ਬੋਲ ਰਹੀ ਹੈ। ਕਹਿੰਦੇ ਡੱਡੂ ਬੋਲਿਆ ਅਤੇ ਹਰ ਬੋਲਿਓ, ਹਰ ਨੇ ਸੁਣਿਓ। ਹਰ ਦਾ ਅਰਥ ਦੂਜੇ ਵਿੱਚ ਹੈ ਕਹਿੰਦੇ ਸੱਪ ਦਾ। ਕਹਿੰਦੇ ਸੱਪ ਨੇ ਉਹਦੀ ਆਵਾਜ਼ ਡੱਡੂ ਨੂੰ ਨੇ ਸੁਣ ਲਈ ਅਤੇ ਹਰ ਉੱਠ ਆਇਓ ਪਾਸ। ਉਹ ਜਿੱਥੇ ਕੁ ਬੋਲਦਾ ਸੀ ਉੱਥੇ ਹਰ ਕੀ ਸੱਪ ਉੱਠ ਕੇ ਕੋਲ ਚਲੇ ਆਇਆ, ਜਿੱਥੋਂ ਆਵਾਜ਼ ਆਉਂਦੀ ਸੀ। ਅਤੇ ਹਰ ਦੇਖਿਓ, ਕਹਿੰਦੇ ਹਰ ਨੇ ਦੇਖ ਲਿਆ, ਡੱਡੂ ਨੇ ਦੇਖ ਲਿਆ ਵੀ ਸੱਪ ਆ ਗਿਆ ਜਾਂ ਆ ਗਿਆ। ਅਤੇ ਹਰ ਮੇ ਰਮਿਓ, ਫਿਰ ਕਹਿੰਦੇ ਹਰ ਨਾਲ ਪਾਣੀ ਦਾ, ਕਹਿੰਦੇ ਉਹ ਪਾਣੀ ਵਿੱਚ ਰਮ ਗਿਆ, ਪਾਣੀ ਵੀ ਛਾਲ ਮਾਰ ਗਿਆ। ਇਸ ਕਰਕੇ ਹਰ ਉੱਠ ਗਏ ਉਹ ਨਿਰਾਸ਼, ਫਿਰ ਹਰ ਕੀ ਇਹ ਸੱਪ ਜਿਹੜਾ ਨਿਰਾਸਾ ਉੱਠ ਕੇ ਚਲਿਆ ਗਿਆ, ਵੀ ਇਹ ਫਸਿਆ ਨਹੀਂ ਪੰਜੇ 'ਚ। ਇਸ ਤਰ੍ਹਾਂ ਜਾਣੀ ਇਹ ਪ੍ਰਕਰਨ ਅਨੁਸਾਰ ਹਰ ਦੇ ਅਰਥ ਵੱਖਰੇ ਵੱਖਰੇ ਨੇ। ਇਸੇ ਤਰ੍ਹਾਂ ਜਿਹੜਾ ਪਗ ਸ਼ਬਦ ਆਇਆ ਹੈ, ਇਹ ਵੀ ਪ੍ਰਕਰਨ ਨਾਲ ਜਿਹੜੇ ਅਰਥ ਹੈ, ਕਿਤੇ ਸਾਧਨਾ ਦਾ ਅਰਥ ਹੈ, ਕਿਤੇ ਚਰਨਾਂ ਦਾ ਅਰਥ ਹੈ, ਕਿਤੇ ਇਸੇ ਤਰ੍ਹਾਂ ਰਪਣ ਦਾ ਤਦਾਕਾਰ ਹੋਣ ਦਾ ਹੈ।
1120 ਅੰਗ, 1120 ਅੰਗ, ਓਏ ਦਿਨ ਪਹਿਰ ਮੂਰਤ ਪਲ ਕੈਸੇ, ਓਏ ਪਲ ਘਰੀ ਕਿਹਾ ਨਿਹਾਰੀ। ਇੱਥੇ ਜੋ ਮੂਰਤ ਸ਼ਬਦ ਹੈ, ਇਹ ਮੂਰਤ ਫੋਟੋ ਦਾ ਵਾਚਕ ਹੈ ਜਾਂ ਮਹੂਰਤ ਸਮੇਂ ਦਾ ਵਾਚਕ ਹੈ?
ਇਹ ਪ੍ਰਕਰਨ ਨਾਲ ਹੀ ਮੂਰਤ ਦੇ ਅਰਥ ਹੁੰਦੇ ਨੇ। ਕਿਤੇ ਜਿਵੇਂ ਇੱਥੇ ਆਇਆ, ਓਏ ਦਿਨ ਪਹਿਰ ਮੂਰਤ ਪਲ ਕੈਸੇ, ਵੀ ਉਹ ਜਿਹੜੇ ਦਿਨ ਅਤੇ ਦਿਨ ਦੇ ਜਿਹੜੇ ਪਹਿਰ ਨੇ, ਅਤੇ ਪਹਿਰਾਂ ਦੇ ਵਿੱਚ ਹੁੰਦੀਆਂ ਮੂਰਤ ਜਿਹੜੀਆਂ ਘੜੀਆਂ, ਤੋ ਕਿਤੇ ਮੂਰਤ ਦਾ ਮੋਹਤ ਵੀ ਆ ਜਾਂਦਾ, ਉੱਥੇ ਮੋਹ ਦਾ ਅਰਥ ਅੱਧੀ ਘੜੀ ਹੁੰਦਾ ਹੈ। ਇਸੇ ਤਰ੍ਹਾਂ ਇੱਥੇ ਮੂਰਤ ਦਾ ਅਰਥ, ਉਹ ਜਾਣੀ ਹਾਹਾ ਜਿਹੜਾ ਨਾ ਕਾਵ ਦੇ ਨਿਯਮਾਂ ਵਿੱਚ ਆ ਕੇ ਅਲੋਪ ਹੋ ਗਿਆ, ਉਹਦਾ ਸਮਾਸ ਹੋ ਗਿਆ ਹੈ। ਅਰਥ ਕਰਨ ਵਾਲਾ ਉਹ ਆਪੇ ਮਹੂਰਤ ਕਰੇਗਾ। ਅਸੀਂ ਇੱਥੇ ਜਿਹੜਾ ਪਾਠ ਹੁੰਦਾ ਮੂਰਤ ਹੀ ਕਰਨਾ। ਮੂਰਤ ਦਾ ਅਰਥ ਘੜੀ ਹੈ, ਅੱਧੀ ਘੜੀ ਹੈ, ਵੀ ਉਹ ਘੜੀ ਜਾਂ ਅੱਧੀ ਘੜੀ ਜਾਂ ਪਲ ਕੈਸੇ ਹਨ, ਉਹ ਪਲ ਆਦਿਕ ਅਤੇ ਹੋਰ ਜਿਹੜੀਆਂ 24 ਮਿੰਟ ਦੀ ਘੜੀ ਉਹ ਕਿਹੋ ਜਿਹੀ ਹੈ। ਇਸ ਕਰਕੇ ਇੱਥੇ ਮੂਰਤ ਦਾ ਅਰਥ ਕੋਈ ਫੋਟੋ ਤਸਵੀਰ ਨਹੀਂ ਹੈ, ਦੋ ਘੜੀਆਂ ਦਾ ਸਮੇਂ ਦਾ ਵਾਚਕ ਹੈ ਜੀ। ਮਹਾਂਦਿਵਸ ਮਹੂਰਤ ਭਲੇ, ਉੱਥੇ ਅਸੀਂ ਮਹੂਰਤ ਨਹੀਂ ਕਰੀ ਜਾਣਾ, ਇਸੇ ਤਰ੍ਹਾਂ ਇੱਥੇ ਵੀ ਮਹੂਰਤ ਨਹੀਂ ਕਰਨਾ ਹੈ, ਮੂਰਤ ਕਰਨਾ ਹੈ ਅਰਥ, ਇਹਦਾ ਦੋ ਘੜੀਆਂ ਦਾ ਸਮਾਂ ਹੋ ਜਾਏ।
1100 ਅੰਗ, 1100 ਅੰਗ, ਰੋਜਾ ਬਾਗ ਨਵਾਜ ਕਤੇਬ, ਵਿਨ ਬੂਝੇ ਸਭ ਜਾਸੀ। ਪਾਠ ਕਰਨ ਸਮੇਂ ਇਹ ਬਾਗ ਬੋਲਿਆ ਗਿਆ ਹੈ, ਅਤੇ ਬਾਗ ਦਾ ਅਰਥ ਫੁੱਲਾਂ ਦਾ ਬਾਗ, ਜਾਂ ਇਹਨੂੰ ਬਿੰਦੀ ਲਾ ਕੇ ਬਾਂਗ ਕਰਨਾ ਹੈ, ਜੋ ਮੁਸਲਮਾਨਾਂ ਦੇ ਵਿੱਚ 5 ਨਮਾਜ਼ਾਂ ਤੋਂ ਪਹਿਲਾਂ ਬਾਂਗਾਂ ਦਿੱਤੀਆਂ ਜਾਂਦੀਆਂ ਹਨ। ਰਹੋ
ਇਹ ਜਿਹੜਾ ਬਾਗ ਸ਼ਬਦ ਹੈ ਨਾ, ਇਹ ਵੀ ਪ੍ਰਕਰਨ ਨਾਲ ਜਿਹੜੇ ਅਰਥ ਹੈ, ਹਰਕਾ ਬਾਗਰਾ ਨਾਚਾ ਪਿੰਦੀ ਮੈਂ ਸਾਗਰਾ, ਵੀ ਇਹ ਸੰਸਾਰ ਹਰੀ ਦਾ ਬਾਗ ਹੈ। ਅਤੇ ਇਸੇ ਤਰ੍ਹਾਂ ਦੂਜੇ ਵਿੱਚ ਹਰਟ ਦਾ ਵਾਚਕ ਹੈ, ਵੀ ਨਾਚਾ ਪਿੰਦੀ ਮੈਂ ਸਾਗਰਾ, ਜੈਸੇ ਹਰ ਹਟ ਕੀ ਟਿੰਡ ਲਗਤ ਹੈ, ਕਿ ਸਖਨੀ ਹੇਰ ਭਰੀਅਤ ਹੈ। ਇਸੇ ਤਰ੍ਹਾਂ ਉੱਥੇ ਹਰੀ ਦਾ ਇਹ ਸੰਸਾਰ ਰੂਪੀ ਬਗੀਚਾ ਹੈ। ਕਿਤੇ ਬਾਗ ਦਾ ਅਰਥ ਉਹ ਜਿਵੇਂ ਅਫੁਲਕਾਰੀ ਹੁੰਦੀ ਹੈ, ਇੱਕ ਬਾਗ ਹੁੰਦਾ ਹੈ। ਇਸੇ ਤਰ੍ਹਾਂ ਪਹਿਰੇ ਬਾਗਾ ਕਾਰੇ ਸ਼ਨਾਨਾ, ਬਾਗਾ ਦਾ ਅਰਥ ਇੱਥੇ ਪਛਾਟਾ ਹੈ। ਇਹ ਨਹੀਂ ਅਸੀਂ ਇੱਥੇ ਵੀ ਹੁਣ ਫੁਲਕਾਰੀ ਬਾਗ ਕਰੀ ਜਾਈਏ, ਜਾਂ ਫੁੱਲ ਬੂਟਿਆਂ ਬਗੀਚਿਆਂ ਨੂੰ ਕਹੀ ਜਾਈਏ ਪਹਿਰੇ ਬਾਗਾ, ਵੀ ਫੁੱਲ ਬੂਟੇ ਪਹਿਣ ਕੇ, ਕੋਈ ਬਾਗ ਪਹਿਣ ਕੇ, ਦਰਖਤ ਪਹਿਣ ਕੇ ਵੀ ਇਸ਼ਨਾਨ ਕਰੇ ਨਾ, ਉੱਥੇ ਵੀ ਇਸ਼ਨਾਨ ਕਰਕੇ ਪੁਸ਼ਾਕਾ ਪਹਿਨਦਾ ਹੈ, ਯਾਨੀ ਨਹਾ ਧੋ ਕੇ ਚੋਲਾ ਆਦਿਕ ਪਾਉਂਦਾ ਹੈ, ਉੱਥੇ ਬਾਗਾਂ ਦਾ ਅਰਥ ਪੁਸ਼ਾਕਾ ਹੈ। ਇਸੇ ਤਰ੍ਹਾਂ ਇਹ ਜਿਹੜਾ ਇੱਥੇ ਬਾਗ ਆਇਆ, ਉਹ ਬਾਗ ਨਿਵਾਜ ਕਤੇਬ, ਬਿਣ ਬੁੱਝੇ ਸਬਜਾਈ, ਇੱਥੇ ਬਾਗ ਦਾ ਅਰਥ ਹੈ ਬਾਗ। ਉੱਪਰ ਕਰਨ ਨਾਲ ਹੈ ਕਿਉਂਕਿ ਕਿਤੇਬ ਸ਼ਬਦ ਆ ਗਿਆ, ਨਵਾਜ ਆ ਗਿਆ ਨਾਲ, ਅਤੇ ਪ੍ਰਕਰਨ ਵੀ ਉਹ ਮੁਸਲਮਾਨਾਂ ਦੇ ਮਤ ਦਾ ਹੀ ਸਾਰਾ ਚੱਲ ਰਿਹਾ, ਜਿਸ ਕਰਕੇ ਇੱਥੇ ਬਾਗ ਦਾ ਅਰਥ ਬਾਗ ਹੈ। ਇਹ ਐਸਾ ਨਹੀਂ ਵੀ ਅਸੀਂ ਆਪਣੀ ਮਰਜ਼ੀ ਨਾਲ ਇੱਥੇ ਚਲੋ ਵੀ ਅਰਥ ਖੁੱਲ੍ਹਦਾ ਅਤੇ ਬਾਗ ਕਰ ਲਈਏ। ਫਿਰ ਤਾਂ ਭਾਈ ਮਨੀ ਸਿੰਘ ਜੀ ਇਹ ਲਾ ਹੀ ਦਿੰਦੇ, ਪੈਂਦੀ ਇੰਨਾ ਕੁਛ ਉਹਨਾਂ ਨੇ ਲਿਖਿਆ, ਬਾਬਾ ਦੀਪ ਸਿੰਘ ਜੀ ਵੀ ਲਾ ਦਿੰਦੇ ਨਾ। ਇਹ ਗਿਆਨੀ ਨੇ ਪ੍ਰਕਰਨ ਦੇਖ ਕੇ ਅਰਥ ਬਾਗ ਦਾ ਅਰਥ ਬਾਗ ਕਰ ਲੈਣਾ, ਪਾਠੀ ਸਿੰਘ ਨੇ ਬਾਗ ਹੀ ਕਰਨਾ।
1153 ਅੰਗ, 1153 ਅੰਗ, ਪੰਕਤੀ ਦੂਜੀ, ਅਨਕ ਰੰਗ ਬਹੁਤ ਰੰਗ ਸਰਬ ਕੋ ਧਨੀ। ਇਹ ਜਿਹੜਾ ਬਹੁਤ ਰੰਗ ਹੈ, ਇਹਨੂੰ ਬਹੁਤ ਰੰਗ ਵੀ ਪੜ੍ਹਿਆ ਜਾ ਸਕਦਾ ਹੈ, ਕਿਰਪਾ ਕਰਕੇ ਦੱਸੋ ਜੀ।
ਪਹਿਲਾ ਮੁੱਖ ਪਾਠ ਕੱਲ੍ਹ ਜਦੋਂ ਆਇਆ ਸੀ ਉਸ ਵੇਲੇ ਵੀ ਇਹਦਾ ਨਿਰਣਾ ਕਰ ਦਿੱਤਾ ਗਿਆ ਸੀ ਵੀ ਅਨਕ ਰੰਗ ਅਨੇਕਾਂ ਰੰਗ ਨੇ, ਉਹ ਕੋਈ ਪੀੜਾ ਹੈ, ਕੋਈ ਚਿੱਟਾ ਹੈ, ਕੋਈ ਨੀਲਾ ਹੈ, ਕੋਈ ਖਾਕੀ ਹੈ, ਇਸੇ ਤਰ੍ਹਾਂ ਕੋਈ ਡੱਬ ਖੜੱਬੇ ਨੇ, ਕੋਈ ਉਹ ਵੀ ਅਨੇਕਾਂ ਰੰਗ ਨੇ ਅੱਡੋ ਅੱਡੀ। ਫਿਰ ਬਹੁਤ ਰੰਗ, ਬਹੁਤੇ ਜਿਹੜੇ ਰਲੇ ਮਿਲੇ ਰੰਗ ਹੋਣ, ਜਿਹਨੂੰ ਅਸੀਂ ਮਿਸ਼ਰਤ ਰੰਗ ਕਹਿੰਦੇ ਹਾਂ, ਜਾਂ ਕੋਈ ਸਿਆਣੇ ਜਿਹੜੇ ਸੂਝਵਾਨ ਹੈ, ਵਿਦਵਾਨ ਹੈ, ਉਹ ਮਿਸ਼ਰਤ ਰੰਗ ਨਹੀਂ ਕਹਿੰਦੇ, ਉਹ ਚਿੱਤਰ ਮਿੱਤਰਾ ਰੰਗ ਕਹਿੰਦੇ ਆ। ਉਹਨਾਂ ਦੀ ਆਪਣੀ ਬੋਲੀ ਹੈ ਵਿਦਾਂਤੀਆਂ ਦੀ, ਉਹ ਰਲਿਆ ਮਿਲਿਆ ਰੰਗ ਨਹੀਂ, ਮਿਸ਼ਰਤ ਰੰਗ ਨਹੀਂ ਕਹਿਣਗੇ, ਉਹ ਕਹਿਣਗੇ ਨਿਆਇਕ ਜਾਂ ਵਿਦਾਂਤੀ ਚਿੱਤਰ ਮਿੱਤਰ ਰੰਗ। ਇਸ ਤਰ੍ਹਾਂ ਜਾਣੀ ਬਹੁਤੇ ਰੰਗ ਜਿਹਦੇ ਵਿੱਚ ਰਲੇ ਹੋਣ ਉੱਥੇ ਵੀ ਅਨੇਕਾਂ ਰੰਗ ਅੱਡੋ ਅੱਡੀ, ਅਤੇ ਬਹੁਤੇ ਰੰਗ ਮਿਸ਼ਰਤ ਰੰਗ। ਤਰੰਗ ਜਿਹੜਾ ਹੈ ਉਹ ਦੂਜਾ ਪਾਠ ਮੰਨ ਕੇ ਵਿਦਵਾਨ ਵੀ ਬਹੁਤੇ ਜਿਹੜੇ ਤਰੰਗ ਬਹੁਤੀਆਂ ਲਹਿਰਾਂ।
1145 ਅੰਗ, 1145 ਅੰਗ, ਪੰਗਤੀ ਉੱਪਰੋਂ ਬਾਰਵੀਂ, ਨਾਨਕ ਆਇਆ ਸੋ ਪ੍ਰਵਾਨ। ਇਹਦਾ ਵਿਸ਼ਰਾਮ ਗ੍ਰੰਥੀ ਸਿੰਘ ਨੇ ਨਾਨਕ ਆਇਆ ਅਤੇ ਲਾਇਆ ਸੀ, ਕਿਰਪਾ ਕਰਕੇ ਦੱਸੋ ਜੀ।
ਇਹ ਅਰਥ ਨਾਲ ਤਾਂ ਨਾਨਕ ਤੇ ਹੀ ਹੈ, ਚਾਲ ਨਾਲ ਆਇਆ ਅਤੇ ਲੱਗ ਜਾਂਦਾ ਹੈ। ਕਈ ਵਿਸ਼ਰਾਮ ਲੈ ਤਾਰ ਨੂੰ ਦੇਖ ਕੇ ਵੀ ਲਾਏ ਜਾਂਦੇ ਹੈ, ਕਈ ਜਿਹੜੇ ਉਹ ਵਿਸ਼ਰਾਮ ਹੈ ਉਹ ਅਰਥ ਨੂੰ ਮੁੱਖ ਕਰਕੇ ਲਾਏ ਜਾਂਦੇ ਹੈ, ਕਿਉਂਕਿ ਜਿੱਥੇ ਲੈ ਤਾਰ ਨਾਲ ਵਿਸ਼ਰਾਮ ਲਾਇਆ ਅਰਥ ਸਪਸ਼ਟ ਨਾ ਹੁੰਦਾ ਹੋਏ, ਅਰਥ ਬਣਦਾ ਨਾ ਹੋਵੇ, ਅਰਥ ਦਾ ਸਗੋਂ ਅਨਰਥ ਹੋ ਜਾਏ, ਉੱਥੇ ਫਿਰ ਲੈ ਤਾਰ ਨੂੰ ਛੱਡ ਦਈਦਾ ਹੈ, ਅਤੇ ਉੱਥੇ ਜਿਹੜਾ ਵਿਸ਼ਰਾਮ ਹੈ ਉਹ ਅਰਥ ਨੂੰ ਮੁੱਖ ਰੱਖ ਕੇ ਲਾਇਆ ਜਾਂਦਾ ਹੈ। ਜਿਵੇਂ ਨਾਨਕ ਮਨਮੁਖ ਅੰਧ ਪਿਆਰ, ਜਿਉਂ ਇੱਥੇ ਲੈ ਤਾਰ ਤੁਸੀਂ ਲਾਓਗੇ ਨਾਨਕ ਮਨਮੁਖ ਕਹੋਗੇ ਅਤੇ ਅਰਥ ਕੁ ਹੋਰ ਬਣ ਜਾਏਗਾ, ਇਸ ਕਰਕੇ ਇੱਥੇ ਅਰਥ ਨੂੰ ਮੁੱਖ ਕਰਕੇ ਵਿਸ਼ਰਾਮ ਲਾਉਣਾ ਪਊ। ਨਾਨਕ ਮਨਮੁਖ ਅੰਧ ਪਿਆਰ, ਇਸੇ ਤਰ੍ਹਾਂ ਨਾਮ ਨਾ ਪਾਇਆ ਤੇਰਾ ਅੰਧਾ ਭਰਮ ਭੂਲਾ ਮਨ ਮੇਰਾ, ਇਹ ਅਰਥ ਨੂੰ ਮੁੱਖ ਰੱਖ ਕੇ ਇੱਥੇ ਵਿਸ਼ਰਾਮ ਹੈ। ਜੇ ਲੈ ਤਾਰ ਨੂੰ ਲਾਵਾਂਗੇ ਫਿਰ ਨਾਮ ਨਾ ਪਾਇਆ ਤੇਰਾ ਅੰਧਾ, ਇਹ ਹੋਰ ਕੁਛ ਬਣ ਜਾਏਗਾ। ਇਸ ਕਰਕੇ ਇਹ ਲੈ ਤਾਰ ਨੂੰ ਜਾਂ ਅਰਥ ਨੂੰ ਸਪਸ਼ਟ ਰੱਖਣ ਵਾਸਤੇ ਇਹ ਵਿਸ਼ਰਾਮ ਲਵਾਏ ਜਾਂਦੇ ਹੈ। ਜੇ ਉਹਨੇ ਨਾਨਕ ਆਇਆ ਲੈ ਅਤੇ ਚਾਲ ਨਾਲ ਲੈ ਤਾਰ ਨਾਲ ਲਾ ਦਿੱਤਾ ਹੈ, ਜੇ ਅਰਥ ਨਾਲ ਲਾਵਾਂਗੇ ਨਾਨਕ 'ਤੇ ਲੱਗ ਜਾਏਗਾ, ਦੋਵੇਂ ਗਲਤ ਨਹੀਂ ਹੈ, ਕੋਈ ਮਰਜ਼ੀ ਲਾ ਲਓ।
1158 ਅੰਗ, 1158 ਅੰਗ, ਸਤਰ ਹੇਠਾਂ ਤੋਂ ਦਸਵੀਂ, ਪਾਰਸ ਕੇ ਸੰਗ ਤਾਂਬਾ ਵਿਗਰਿਓ। ਇੱਥੇ ਜਿਹੜਾ ਕੈ ਪਾਠ ਹੈ ਇਹ ਕੱਕੇ ਨੂੰ ਇੱਕ ਲਾ ਨਾਲ, ਕਿਉਂਕਿ ਬਹੁਤੀਆਂ ਸ਼ਬਦਾਰਥ ਪੋਥੀਆਂ 'ਤੇ ਵੀ ਔਰ ਬਹੁਤ ਸਾਰੇ ਨਵੀਨ ਸਰੂਪਾਂ 'ਤੇ ਵੀ ਇਹ ਕੈ ਦੇ ਨਾਲ ਪਾਠ ਆ ਰਿਹਾ, ਕਿਰਪਾ ਕਰਕੇ ਦੱਸੋ ਜੀ।
ਇਹ ਸਰੂਪ ਜੋ ਪ੍ਰਕਾਸ਼ ਹੈ ਇਹਦੇ 'ਤੇ ਦਾਸ ਨੇ ਹੁਣੇ ਦਰਸ਼ਨ ਕੀਤੇ ਹੈ ਪਾਠ ਪ੍ਰਾਰੰਭ ਕਰਨ ਤੋਂ ਪਹਿਲਾਂ। ਇੱਥੇ ਇਸ ਰੂਪ 'ਤੇ ਪਾਰਸ ਕੇ ਸੰਗ ਹੀ ਛਪਿਆ ਹੋਇਆ, ਕਿ ਲਾ ਨਾਲ ਹੈ, ਕਹਿ ਨਾਲ ਨਹੀਂ ਹੈ।
ਹੂੰ, 1128 अंग हेठां तो चौथी पंजवी पंक्ति है जा आपे वरतै एको सोई ये जजे नू बिंदी लगती है जा नहीं कृपा
एक ताल आई है ना भी जे अरसे का ना बनता हो जो जब तब का बन सकता फिर जाता का क्यों नहीं बन सकता है ज्यादा अर्थ भी जदों है सादा अर्थ तदों है इस करके कोई जरूरी नहीं भी असी बिंदी लाइए फिर ही अर्थ बनेगा ये तो जिन्होंने बिंदियां लाने की बहुत ही तकड़ी आदत पै गई है ना वो फिर थां थां कहते बिंदी लाई बिना अर्थ ही नहीं बनता उन्होंने तो कितने गुरबाणी की कथा एक भी नहीं की होनी ना कोई हुक्मनामे की कथा होनी है जे जान बिंदी लगी है फिर उसे ला लो जे नहीं है तो अपने को नहीं लाने की कोशिश करनी है
1128 अंग ते ही सत्र हेठ तो सत्तवीं ये बहुत सारे शब्दार्थ इत्थे सोधने पैने है बहुत सारे शब्दार्थां च ये पाठ छप गया है जेहा कराए तेरा की सिगार ये जिहड़ा पाठ है वो तेहा नाल है जां तेरा नाल है शब्दार्थां ते तकरीबन नवीन शब्दार्थां ते वो तेरा ही छपया होया है
ये पहला भी चिट्टा आईया सी दो तीन उदों भी इहदा निर्णय कर दिता गया सी भी जेहा कराए तेहा करी सिगार भी तेहा ही है तेरा नहीं है रारा नहीं है हाहा है इस करके जिन्हां दे कोई तेरा हैगा है वो है, तेहा कर लैन जी हाहे नाल कर लैन हाहा शुद्ध है रारा गलत तेरा नहीं है तेहा है
1146 अंग सत्र हेठां तो छेवीं 1146 अंग जब एहो ना सो तब किन्हें उपाया कृपा करके इहदा विश्राम दसो जी
ये सो ते विश्राम है जी जब यह ना सो जदों ये है ही नहीं सी असी जिवें सी कहने आ संगरूर वाले ती कहते ने कुछ इलाके वाले ती दे थां थी कहते ने कोई वाह कहते ने कोई था कहते ने कोई सो कहते ने इस तरह उस बोली अनुसार ही इतने जब यह ना सो असी सो नू इतने सी कहांगे जदों यह कुछ भी है नहीं सी
गुरु ग्रंथ साहिब जी दे अंदर 2 12 मह दर्ज हैं एक तुखारी राग विच साहिब श्री गुरु नानक देव जी महाराज जी का दूसरा माझ राग दे अंदर 5वें पातशाह साहिब श्री गुरु अर्जन देव जी महाराज जी का लेकिन संगरांद वाले दिन माझ राग का 12 माह ही क्यों पढ़िया जाता है तुखारी राग पहले पातशाह महाराज जी का 12 माह क्यों नहीं पढ़िया जाता जी
ਅਤੇ ਜਿਸ ਵੇਲੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਉਹ ਗੁਰੂ ਕਾ ਚੱਕ ਨਾਮ ਦਾ ਇਹ ਨਗਰ ਵਸਾਇਆ ਹੈ ਉਸ ਵੇਲੇ ਸੰਘਣੀ ਬਸਤੀ ਹੋਣ ਕਰਕੇ ਤਰ੍ਹਾਂ ਤਰ੍ਹਾਂ ਦੇ ਜਿੱਥੇ ਗੁਰੂ ਕੇ ਸਿੱਖ ਆ ਕੇ ਇੱਥੇ ਵਸੇ ਨੇ ਹੋਰ ਲੋਕ ਵੀ ਆ ਵਸੇ ਨੇ ਇੱਕ ਵਿੱਚ ਵਿਚਾਲੇ ਜੇ ਜਿਹੜੇ ਸਿੱਖ ਫਿਰਨ ਵਾਲੇ ਆ ਜਿਵੇਂ ਹੁਣ ਵੀ ਹੈਗੇ ਆ ਇੱਕ ਤਾਂ ਹੈ ਨਾ ਪਾਏ ਗਹੇ ਜਬ ਤੇ ਤਮਰੇ ਤਬ ਤੇ ਗੁਰੂ ਆਖ ਮਿਲੇ ਨਹੀਂ ਆਨਿਓ ਜਾਂ ਜਾਗਤ ਜੋਤ ਜਪੈ ਨਿਸ਼ਵਾਸਰ ਏਕ ਬਿਨਾ ਮਨ ਨੈਕ ਨਾ ਮਾਨੈ ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋੜ ਮੜੀ ਘੱਟ ਮੂਲ ਨਾ ਮਾਨਾ ਵੀ ਕਿਸੇ ਨੂੰ ਨਹੀਂ ਮੰਨਦੇ ਉਹ ਜਾਗਦੀ ਜੋਤ ਨੂੰ ਪਰਮੇਸ਼ੁਰ ਨੂੰ ਮੰਨਣ ਵਾਲੇ ਨੇ ਇੱਕ ਵਿੱਚ ਵਿਚਾਲੇ ਜੇ ਵੀ ਹੁੰਦੇ ਆ ਵੀ ਚਲੋ ਇੱਧਰ ਵੀ ਗੁਰੂ ਘਰ ਵੀ ਆ ਜਾਓ ਉੱਧਰੋਂ ਪੰਡਿਤਾਂ ਤੋਂ ਵੀ ਫਲਾਦੇਸ਼ ਮਹੀਨੇ ਦਾ ਸੁਣ ਲਓ ਉਹ ਜਦੋਂ ਇਹ ਅੰਮ੍ਰਿਤਸਰ ਦੇ ਵਿੱਚ ਇਹੋ ਜਿਹੇ ਵੀ ਰਹਿਣ ਲੱਗ ਪਏ ਹੋ ਉਹ ਗੁਰੂ ਮਹਾਰਾਜ ਕੋਲ ਵੀ ਆਉਂਦੇ ਸੀ ਉੱਧਰ ਪੰਡਿਤ ਕੋਲ ਵੀ ਚਲੇ ਜਾਂਦੇ ਸੀ ਅਤੇ ਜਿੱਥੇ ਨਗਰ ਵਸਿਆ ਦੇਖ ਕੇ ਇੱਕ ਸਿਆਣਾ ਪੰਡਿਤ ਵਿਦਵਾਨ ਜਿੱਥੇ ਭਾਈ ਸਾਹਲੋ ਜੀ ਦਾ ਗੁਰਦੁਆਰਾ ਹੈ ਇੱਥੇ ਉਹਦਾ ਘਰ ਕਹਿੰਦੇ ਹੁੰਦਾ ਸੀ ਅਤੇ ਆ ਵਸਿਆ ਹੈ ਕੁਝ ਜਿਹੜੇ ਲੋਕ ਹੈ ਸੰਗਰਾਂਦ ਦੇ ਦਿਨ ਇਹਨਾਂ ਕੋਲ ਵੀ ਚਲੇ ਜਾਂਦੇ ਪਰ ਉਹ ਜਿਹੜੇ ਸਿੱਖ ਹਨ ਭੇਟਾ ਪੂਜਾ ਤਾਂ ਮਹਾਰਾਜ ਨੂੰ ਕਰਦੇ ਅਤੇ ਫਲਾ ਦੇ ਸੇ ਨੂੰ ਪੁੱਛਣ ਲੱਗੇ ਵੀ ਦੱਸ ਵੀ ਮਹੀਨਾ ਚੜਿਆ ਹੈ ਕੀ ਫਲ ਹੈ ਇਹ ਵੀ ਜਦੋਂ ਦੇਖਿਆ ਨੇ ਵੀ ਦਿੰਦੇ ਲੈਂਦੇ ਤਾਂ ਕੁਛ ਨਹੀਂ ਹੈ ਅਤੇ ਐਵੇਂ ਬਖਸ਼ ਕਪਾਈ ਕਰਦੇ ਆ ਉਹਨੇ ਜਵਾਬ ਦੇ ਦਿੱਤਾ ਵੀ ਜਿਸ ਗੁਰੂ ਨੂੰ ਤੁਸੀਂ ਮੰਨਦੇ ਪੂਜਦੇ ਜਿਹਨੂੰ ਭੂਟਾ ਦਿੰਦੇ ਉਹਦੇ ਕੋਲੋਂ ਜਾ ਕੇ ਫਲਾ ਦੇ ਦੱਸੋ ਇਸ ਕਰਕੇ ਵੀ ਮੈਂ ਨਹੀਂ ਤੁਹਾਨੂੰ ਫਲਾ ਦੇ ਸਿੱਖਣਾ ਹੈ ਉਹ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਏ ਕਹਿੰਦੇ ਮਹਾਰਾਜ ਵੀ ਇਹਨਾਂ ਲੋਕਾਂ ਤੋਂ ਇਹਨਾਂ ਦਾ ਖੜਾ ਛਡਾਓ, ਇਹ ਜਾਂਦੇ ਨੇ ਉਹ ਆ ਕੁਛ ਕਹਿੰਦੇ ਨੇ ਅਤੇ ਯਥਾਰਥੀ ਹੈ, ਅਤੇ ਇਸ ਕਰਕੇ ਮਹਾਰਾਜ ਕਿਰਪਾ ਕਰੋ ਅਤੇ ਆਪ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਲਗ ਲਾਈ ਰੱਖੋ, ਇੱਧਰ ਉੱਧਰ ਭਟਕਣ ਤੋਂ ਬਚਾਓ, ਵੀ ਸਿਰਾਨ ਦਾ ਕੀ ਫਲਾ ਦੇਸ਼ ਹੈ ਉਹ ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਪਵਿੱਤਰ ਬਾਣੀ ਤੁਖਾਰੀ ਰਾਗ ਵਿੱਚ ਬਾਰਾਂਵਾਂ ਸਿਰਲੇਖ ਹੇਠ ਉਚਾਰਨ ਕੀਤੀ ਹੈ, ਉਹਦਾ ਪਾਠ ਤੁਸੀਂ ਰਲ ਮਿਲ ਕੇ ਸੰਗਰਾਂਦ ਦੇ ਦਿਹਾੜੇ ਕਰ ਕਰਾ ਲਿਆ, ਅਤੇ ਜੇ ਕੋਈ ਸਿਆਣਾ ਵਿਦਵਾਨ ਹੋਵੇ ਉਹ ਵੀ ਰਲ ਮਿਲ ਕੇ ਅਰਥ ਕਰ ਲਿਆ ਕਰੇ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਖਾਰੀ ਰਾਗ ਵਿੱਚ ਜਿਹੜਾ ਬਾਰਾਂਵਾਂ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਨਾ, ਉਹਦੇ ਵਿੱਚ ਬਹੁਤ ਅਲੰਕਾਰ ਹੈ, ਉਹਦੇ ਅਰਥ ਕਰਨੇ ਆਮ ਗੁਰਸਿੱਖ ਦਾ ਵਿਦਵਾਨ ਦਾ ਕੰਮ ਨਹੀਂ ਹੈ, ਉਹ ਤਾਂ ਬਹੁਤ ਸੂਝਵਾਨ ਹੋਵੇ ਫਿਰ ਕਿਤੇ ਅਰਥ ਕਰ ਸਕਦਾ ਹੈ। ਇਸ ਕਰਕੇ ਮਹਾਰਾਜ ਜਿਵੇਂ ਆਪ ਜੀ ਨੇ ਹੋਰ ਬਾਣੀਆਂ ਵੀ ਜਿਵੇਂ ਪਹਿਲੇ ਪਾਤਸ਼ਾਹ ਨੇ ਉਚਾਰੀਆਂ ਅਤੇ ਆਪ ਜੀ ਨੇ ਵੀ ਉਸੇ ਸਿਰਲੇਖਿਤ ਬਾਣੀਆਂ ਉਚਾਰੀ ਦਿੱਤੀਆਂ, ਇਸੇ ਤਰ੍ਹਾਂ ਮਹਾਰਾਜ ਸਰਲ ਭਾਸ਼ਾ ਵਿੱਚ ਲੋਕ ਭਾਸ਼ਾ ਵਿੱਚ ਆਪ ਪਵਿੱਤਰ ਬਾਣੀ ਤੁਖਾਰਬਿੰਦ ਤੋਂ ਉਚਾਰੋ, ਜਿਹਦੇ ਵਿੱਚ ਜਿਹੜੇ ਪੜ੍ਹਦਿਆਂ ਸਾਰੀ ਅਰਥਾਂ ਦੀ ਸੂਝ ਬੂਝ ਪਵੇ। ਅਤੇ ਬਾਬਾ ਬੁੱਢਾ ਸਾਹਿਬ ਦੀ ਬੇਨਤੀ ਨੂੰ ਮੰਨ ਕੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਮੁਗਾਰ ਮੁਗਨ ਤੋਂ ਮਾਝ ਰਾਗ ਦੇ ਵਿੱਚ ਬਾਰਾਂਵਾਂ ਸਿਰਲੇਖ ਇਹ ਪਵਿੱਤਰ ਬਾਣੀ ਉਚਾਰਨ ਕੀਤੀ ਅਤੇ ਆਗਿਆ ਕੀਤੀ ਵੀ ਜਦੋਂ ਵੀ ਇਹ ਸੰਗਰਾਂਦ ਦਾ ਦਿਹਾੜਾ ਆਵੇ ਪਹਿਲਾਂ ਸੰਪੂਰਨ ਬਾਰਾਂਵਾਂ ਦਾ ਪਾਠ ਕਰ ਲੈਣਾ, ਉਦੋਂ ਉਪਰੰਤ ਜਿਹੜਾ ਉਹ ਦਿਹਾੜਾ ਜਿਹੜਾ ਸੰਗਰਾਂਦ ਦਾ ਹੈ ਉਹ ਰਿਕਾਰਡਿੰਗ ਨੂੰ ਪੜ੍ਹ ਕੇ ਉਹਦੇ ਅਰਥ ਕਰ ਲੈਣੇ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਆਗਿਆ ਨਾਲ ਇਹ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਹੀ ਇਹ ਬਾਰਾਂਵਾਂ ਹੈ ਉਹ ਹਰਿਮੰਦਰ ਸਾਹਿਬ ਵਿਖੇ ਵੀ ਪੜ੍ਹਿਆ ਜਾਂਦਾ ਹੈ ਅਤੇ ਹੋਰ ਥਾਵਾਂ ਵਿੱਚ ਵੀ ਪੜ੍ਹਿਆ ਜਾਂਦਾ ਹੈ। ਉੱਥੋਂ ਹੀ ਸੇਧ ਲੈ ਕੇ ਇਸ ਤਰ੍ਹਾਂ ਇਹ ਪੜ੍ਹਨਾ ਪੜ੍ਹਾਉਣਾ ਸ਼ੁਰੂ ਹੋਇਆ ਹੈ। ਇਹ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ ਵੀ ਮਹਾਰਾਜ ਦੇ ਰੋਜ਼ ਅਰਥ ਹੈ, ਤੁਸੀਂ ਸਰਲ ਬਾਣੀ ਵਿਚਾਰੋ ਜਿਸ ਨੂੰ ਸਮਝ ਕੋਈ ਸਮਝ ਸਕੇ। ਮਹਾਰਾਜ ਨੇ ਬੇਨਤੀ ਬਣ ਕੇ ਉਹ ਉਚਾਰ ਦਿੱਤੀ ਸੀ। ਹੁਣ ਵੀ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਅਸੀਂ ਜਾਵਾਂਗੇ ਦੀਵਾਨ ਹਾਲ ਦੇ ਵਿੱਚ ਇੱਕ ਸੱਜੇ ਤਰਫ ਨਿਗਾਹ ਮਾਰਾਂਗੇ ਉੱਥੇ ਛੋਟਾ ਜਿਹਾ ਸਥਾਨ ਹੈ, ਸ਼ੀਸ਼ੇ ਲੱਗੇ ਹੋਏ ਹੈ, ਖੜ੍ਹਾ ਹੀ ਹੈ, ਅਤੇ ਉੱਥੇ ਲਿਖਿਆ ਹੋਇਆ ਵੀ ਇੱਥੇ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਬਾਰਾਂਵਾਂ ਸਿਰਲੇਖ ਹੇਠ ਬਾਣੀ ਉਚਾਰਨ ਕੀਤੀ। ਇਸ ਕਰਕੇ ਤਦੋਂ ਤੋਂ ਲੈ ਕੇ ਹੁਣ ਤੱਕ ਗੁਰੂ ਕੇ ਸਿੱਖ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਨੇ, ਉਹਦਾ ਹੀ ਪਾਠ ਕਰਦੇ ਨੇ।
1136 ਅੰਗ 'ਤੇ ਪੈਰੋਂ ਮਹੱਲਾ ਪੰਜਵਾਂ, 1136 ਅੰਗ 'ਤੇ ਪੰਗਤੀ ਉੱਪਰੋਂ 14ਵੀਂ, ਪੈਰੋਂ ਮਹੱਲਾ ਪੰਜਵਾਂ, ਵਰਤ ਨਾ ਰਹੋ ਨਾ ਮਹਿਰਮ ਦਾਨਾ, ਇਸ ਸ਼ਬਦ ਦੇ ਅਖੀਰ 'ਤੇ ਪੰਗਤੀ ਹੈ, ਕਹੋ ਕਬੀਰ ਇਹੋ ਕੀਆ ਵਖਾਨਾ, ਗੁਰ ਪੀਰ ਮਿਲ ਖੁਦ ਖਸਮ ਪਛਾਨਾ, ਕਿਰਪਾ ਕਰਕੇ ਦੱਸੋ। ਇਹ ਸ਼ਬਦ ਦੇ ਉੱਪਰਲੇ ਪਾਸੇ ਭੈਰੋਂ ਮਹੱਲਾ ਪੰਜਵਾਂ ਅਤੇ ਸ਼ਬਦ ਦੇ ਅਖੀਰ ਵਿੱਚ ਕਹੋ ਕਬੀਰ ਸ਼ਬਦ ਆਇਆ ਹੈ। ਇਹ ਸ਼ਬਦ ਭਗਤ ਕਬੀਰ ਜੀ ਦਾ ਹੈ ਜਾਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਹੈ?
ਇਹ ਸ਼ਬਦ ਤਾਂ ਗੁਰੂ ਮਹਾਰਾਜ ਦਾ ਆਪਣਾ ਹੀ ਹੈ। ਉਹ ਕਬੀਰ ਸਾਹਿਬ ਜੀ ਦੇ ਜਿਹੜਾ ਸ਼ਬਦ ਹੈ ਨਾ ਇਹ ਇਸੇ ਭੈਰੋਂ ਰਾਗ ਵਿੱਚ ਆਉਂਦਾ, ਉਹਦੇ ਵਿੱਚ ਜੋ ਕੁਛ ਕਬੀਰ ਸਾਹਿਬ ਜੀ ਨੇ ਕਿਹਾ ਗੁਰੂ ਮਹਾਰਾਜ ਨੇ ਉਹਦਾ ਦ੍ਰਿਸ਼ਟਾਂਤ ਜਿਹਾ ਲੈ ਲਿਆ ਵੀ ਇਹ ਕਬੀਰ ਸਾਹਿਬ ਨੇ ਵੀ ਕਿਹਾ ਹੈ। ਉਹ ਕੀ ਕਿਹਾ? ਉਹ ਸ਼ਬਦ ਤੁਸੀਂ ਕਬੀਰ ਜੀ ਦਾ ਪੜ੍ਹੋ, ਉੱਥੇ ਹਮਰਾ ਝਗੜਾ ਰਹਾ ਨਾ ਕਹੁ, ਪੰਡਿਤ ਮੁੱਲਾਂ ਛਾਡੇ ਦੂ, ਪੰਡਿਤ ਮੁੱਲਾਂ ਜੋਜ ਲਿਖ ਦੀਆ, ਛਾੜ ਚਲੇ ਹਮ ਕਛੂ ਨਾ ਲਈਆ। ਵੀ ਇਹ ਕਬੀਰ ਸਾਹਿਬ ਨੇ ਕਿਹਾ ਹੈ, ਅਤੇ ਇਸ ਕਰਕੇ ਉਹ ਦ੍ਰਿਸ਼ਟਾਂਤ ਵਜੋਂ ਗੁਰੂ ਮਹਾਰਾਜ ਨੇ ਆਪਣੇ ਸ਼ਬਦ ਵਿੱਚ ਉਹ ਭਗਤ ਜੀ ਦਾ ਲਫ਼ ਗਿਆ। ਇਸ ਕਰਕੇ ਕਬੀਰ ਸਾਹਿਬ ਦਾ ਸ਼ਬਦ ਨਹੀਂ ਹੈ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ।
ਅਸਿਖਾਂ ਨੇ ਬੇਨਤੀ ਕੀਤੀ, ਪੁੱਛਿਆ ਕਿ ਮਹਾਰਾਜ ਜੀ ਕੀ ਮੁੱਲਾਂ ਨੇ ਅਤੇ ਕੀ ਪੰਡਿਤ ਨੇ ਲਿਖ ਕੇ ਦਿੱਤਾ, ਭਗਤ ਕਬੀਰ ਜੀ ਨੇ ਕੀ ਛੱਡਿਆ, ਅਤੇ ਉਹਦੀ ਸ਼ਬਦ ਦੀ ਵਿਆਖਿਆ ਹੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਕੀਤੀ ਹੈ, ਅਤੇ ਇਸ ਕਰਕੇ ਇਸ ਸ਼ਬਦ ਦਾ ਜਿਹੜਾ ਥੱਲੜੇ ਪਾਸੇ ਭਗਤ ਕਬੀਰ ਜੀ ਦਾ ਨਾਮ ਮਹਾਰਾਜ ਜੀ ਨੇ ਦੇ ਦਿੱਤਾ ਹੈ। ਆਨੰਦ ਸਾਹਿਬ ਜੀ ਵਿੱਚੋਂ 49ਵੀਂ ਪੌੜੀ ਗੁਰੂ ਰਾਮਦਾਸ ਜੀ ਦੀ, 40ਵੀਂ ਪੌੜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ, ਇਹਦੇ ਬਾਰੇ ਕੁਝ ਵਿਸਥਾਰ ਨਾਲ ਜਾਂ ਕੀ ਆਪ ਜੀ ਦੇ ਪਾਸ ਇਸ ਦੇ ਸੰਬੰਧ ਵਿੱਚ ਕੋਈ ਸਬੂਤ ਹੈ ਇਹ ਕਿਸੇ ਨੇ ਪੁੱਛਿਆ ਹੈ।
ਜੇ ਸਬੂਤ ਨਾ ਹੋਵੇ ਤਾਂ ਕਿਹਾ ਹੀ ਨਹੀਂ ਜਾ ਸਕਦਾ। ਐਸ ਗੁਰੂ ਕਾਂਸ਼ੀ ਦਮਦਮਾ ਸਾਹਿਬ ਬੈਠ ਕੇ ਗੁਰੂ ਮਹਾਰਾਜ ਨੇ 48 ਸਿੰਘਾਂ ਨੂੰ ਇਹ ਗੁਰਬਾਣੀ ਦੇ ਅਰਥ ਕਰਕੇ ਸੁਣਾਏ ਆ। ਉਹ ਗੁਰੂ ਮਹਾਰਾਜ ਦੇ ਪਾਸੋਂ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਮੁੱਖ ਰੂਪ ਦੇ ਵਿੱਚ ਅਰਥ ਕਰਦੇ ਰਹੇ। ਉਹ ਅੱਗੇ ਤੋਂ ਅੱਗੇ ਵਿਦਿਆਰਥੀਆਂ ਨੂੰ ਸੁਣਾਉਂਦੇ ਰਹੇ, ਉਹਨਾਂ ਤੋਂ ਅੱਗੇ ਵਿਦਿਆਰਥੀਆਂ ਨੇ ਸੁਣੇ ਅਤੇ ਇਹ ਅੱਗੇ ਸੁਣਾਈ ਜਾਂਦੇ ਨੇ। ਇਸ ਕਰਕੇ ਰਵਾਇਤ ਚਲੀ ਆ ਰਹੀ, ਪਰੰਪਰਾ ਚਲੀ ਆਈ ਹੈ ਇਸ ਅਸਥਾਨ ਦੀ। ਠੋਸ ਰੂਪ ਵਿੱਚ ਸਬੂਤ ਇਹੀ ਹੋਈ ਹੈ ਵੀ ਗੁਰੂ ਮਹਾਰਾਜ ਨੇ ਇਹ ਇੱਥੇ ਬੈਠ ਕੇ ਇਹ ਦੱਸਿਆ ਵਿਦਿਆਰਥੀਆਂ ਨੂੰ, ਉਹ ਅੱਗੇ ਤੋਂ ਅੱਗੇ ਵਿਦਿਆਰਥੀ ਪੜ੍ਹ ਕੇ ਦੱਸੀ ਜਾ ਰਹੇ ਨੇ। ਇਸ ਤੋਂ ਅੱਗੇ ਹੋਰ ਠੋਸ ਸਬੂਤ ਦੀ ਕੀ ਲੋੜ ਹੈ? ਜੋ ਵੀ ਪੜ੍ਹਨ ਵਾਲੇ ਆ, ਭਾਵੇਂ ਉਹ ਸਾਹਿਬ ਸਿੰਘ ਸੀ, ਭਾਵੇਂ ਉਹ ਬਾਬਾ ਵਿਸ਼ਨ ਸਿੰਘ ਜੀ ਮੁਰਾਲੇ ਵਾਲੇ ਜੀ, ਜਾਂ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਸੀ, ਜਾਂ ਉਹਨਾਂ ਤੋਂ ਅੱਗੇ ਪੜ੍ਹਨ ਵਾਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਉਹਨਾਂ ਤੋਂ ਅੱਗੇ ਜਿੰਨੇ ਸਿੰਘ ਆ, ਕਿਸੇ ਤੋਂ ਮਰਜ਼ੀ ਪੁੱਛ ਲਓ, ਉਹ ਇਹੀ ਦੱਸੇਗਾ। ਕਿਉਂਕਿ ਪਹਿਲਾਂ ਤੋਂ ਪਰੰਪਰਾ ਚਲੀ ਆਈ ਹੈ, ਇਸ ਅਸਥਾਨ ਤੋਂ ਹੀ ਇਹ ਦੱਸਿਆ ਗਿਆ ਮਹਾਰਾਜ ਮੁਖ ਰਾਹੀਂ। ਇਸ ਕਰਕੇ ਅੱਗੇ ਤੋਂ ਅੱਗੇ ਸਿੰਘ ਦੱਸੀ ਜਾ ਰਹੇ ਨੇ। ਅਤੇ ਬਾਕੀ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਵੀ ਇਹ ਥੋੜ੍ਹਾ ਬਹੁਤਾ ਇਹਦਾ ਨਿਰਣਾ ਕੀਤਾ ਹੋਇਆ ਹੈ। ਗੁਰਪ੍ਰਤਾਪ ਸੂਰਜ ਦੇ ਵਿੱਚ ਵੀ ਹੈਗਾ ਹੈ।
ਇਹ ਕੁਝ ਗੁਰਮੁਖਾਂ ਵੱਲੋਂ ਜੋ ਸ਼ੰਕੇ ਆਏ ਸੀ ਉਹਨਾਂ ਦੇ ਉੱਤਰ ਦਿੱਤੇ ਗਏ ਹਨ। ਇੱਕ ਬੇਨਤੀ ਕਰਾਂ, ਧਰਮ ਔਰ ਪਰਮੇਸ਼ਰ ਇਹ ਦੋ ਚੀਜ਼ਾਂ ਐਸੀਆਂ ਹਨ ਜਿਨ੍ਹਾਂ ਦੇ ਵਿੱਚ ਕੋਈ ਸਬੂਤ ਨਹੀਂ ਦੇ ਸਕਦਾ। ਜੇ ਸਬੂਤ ਲੈਣਾ ਹੋਵੇ ਤਾਂ ਇਦੋਂ ਵੱਡਾ ਸਬੂਤ ਹੈ ਵੀ ਕੋਈ ਨਹੀਂ। ਪਰ ਜੇ ਪ੍ਰਤੱਖ ਵਿੱਚ ਆਖੇ ਕੋਈ ਐਸਾ ਤਰਕਸ਼ੀਲ ਆਖੇ ਤਾਂ ਉਹਦੇ ਵਾਸਤੇ ਸਬੂਤ ਹੈ ਵੀ ਕੋਈ ਨਹੀਂ। ਇਹ ਦੋ ਚੀਜ਼ਾਂ ਧਰਮ ਅਤੇ ਪਰਮੇਸ਼ਰ ਇਹ ਵਿਸ਼ਵਾਸ 'ਤੇ ਖੜ੍ਹੇ ਹੈ, ਸ਼ਰਧਾ 'ਤੇ ਖੜ੍ਹੇ ਹੈ। ਔਰ ਜਿਸ ਦੇ ਮਨ ਦੇ ਵਿੱਚ ਸ਼ਰਧਾ ਨਹੀਂ ਉਹਦੇ ਲਈ ਇਹ ਹੈ ਵੀ ਕੁਛ ਨਹੀਂ, ਅਤੇ ਜਿਹਦੇ ਮਨ ਵਿੱਚ ਸ਼ਰਧਾ ਵਿਸ਼ਵਾਸ ਹੈ ਉਹਦੇ ਵਾਸਤੇ ਸਭ ਕੁਛ ਇਹੋ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਸੁਖਮਣੀ ਸਾਹਿਬ ਜੀ ਦੇ ਵਿੱਚ, ਅਸੀਂ ਹਰ ਰੋਜ਼ ਇਹ ਪੰਗਤੀਆਂ ਕਈ ਵਾਰੀ ਪੜ੍ਹ ਗਏ ਹਾਂ, ਜਾਂ ਕਿ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ, ਕਿ ਜਿਹਦੇ ਮਨ ਦੇ ਵਿੱਚ ਵਿਸ਼ਵਾਸ ਨਹੀਂ ਸੀ, ਜਿਹਦੇ ਮਨ ਵਿੱਚ ਸ਼ਰਧਾ ਨਹੀਂ ਸੀ, ਉਹਦੇ ਹਿਰਦੇ ਦੇ ਅੰਦਰ ਉਹਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋਈ। ਜਿਹੜਾ ਅਸਲੀ ਗੁਰਬਾਣੀ ਪੜ੍ਹਨ ਦਾ, ਗੁਰਬਾਣੀ ਸੁਣਨ ਦਾ, ਗੁਰਬਾਣੀ ਵਿਚਾਰਨ ਦਾ, ਸਿੱਖੀ ਦਾ ਫਲ ਕੀ ਹੈ? ਇਹ ਬਚਨ ਭਗਤਾਂ ਦੀ, ਸਿੱਖਾਂ ਦੀ ਭਗਤ ਮਾਲਾ, ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸ਼ਰਨ ਵਿੱਚ ਇੱਕ ਲਖਨਊ ਦੇ ਰਹਿਣ ਵਾਲੇ ਚੂੜ ਸਿੱਖ ਨੇ ਪੁੱਛਿਆ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀਓ, ਸਿੱਖੀ ਕਾ ਬ੍ਰਿਖਸ਼, ਸਿੱਖੀ ਕਾ ਮੂਲ ਕਿਆ ਹੈ, ਸਿੱਖੀ ਕਾ ਤਣਾ ਕਿਆ ਹੈ, ਸਿੱਖੀ ਕੇ ਟਾਹਣ ਕਿਆ ਹੈ, ਸਿੱਖੀ ਕੇ ਫਲ ਕਿਆ, ਸਿੱਖੀ ਕੇ ਪੱਤਰ ਕਿਆ ਹੈ, ਸਿੱਖੀ ਕਾ ਫੁੱਲ ਕਿਆ ਹੈ, ਔਰ ਸਿੱਖੀ ਕਾ ਫਲ ਕਿਆ ਹੈ? ਤਾਂ ਉਸ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੇ ਉਹ ਸਾਖੀ ਦੇ ਅਖੀਰ ਵਿੱਚ ਲਿਖਿਆ, ਸਿੱਖੀ ਕਾ ਫਲ ਬ੍ਰਹਮ ਗਿਆਨ ਹੈ, ਸਿੱਖੀ ਕਾ ਫਲ ਅੰਮ੍ਰਿਤ ਹੈ। ਅਤੇ ਉਸ ਸਿੱਖੀ ਦੇ ਫਲ ਨੂੰ ਪ੍ਰਾਪਤ ਕਰਨ ਵਾਸਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸੰਦੇਸ਼ ਦੇ ਗਏ, ਜਾਂ ਕਿ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਤ ਗਿਆਨ ਸਿਧਾਂਤ, ਬ੍ਰਹਮ ਗਿਆਨ ਦੀ ਪ੍ਰਾਪਤੀ ਉਹਨਾਂ ਨੂੰ ਹੀ ਹੁੰਦੀ ਹੈ ਜਿਨ੍ਹਾਂ ਦੇ ਮਨ ਵਿੱਚ ਵਿਸ਼ਵਾਸ ਹੈ, ਜਿਨ੍ਹਾਂ ਦੇ ਮਨ ਵਿੱਚ ਸ਼ਰਧਾ ਹੈ। ਠੋਸ ਸਬੂਤ ਵਾਲੀ ਗੱਲ ਇਹ ਕੋਈ ਜਿਹਦੇ ਵਾਸਤੇ ਵਚਨ ਕਰ ਦਿੱਤਾ ਉਹਦੇ ਵਾਸਤੇ ਠੋਸ ਸਬੂਤ ਵੀ ਬਹੁਤ ਵੱਡਾ ਉਹ ਹੈ, ਅਤੇ ਜਿਹਨੇ ਤਰਕ ਕਰਨੀ ਹੈ ਨਹੀਂ ਮੰਨਣਾ ਉਹਦੇ ਵਾਸਤੇ ਠੋਸ ਸਬੂਤ ਹੈ ਹੀ ਕੋਈ ਨਹੀਂ। ਸਭ ਤੋਂ ਵੱਡਾ 6 ਪ੍ਰਕਾਰ ਦੇ ਪ੍ਰਮਾਣ ਸ਼ਾਸਤਰਕਾਰਾਂ ਨੇ ਮੰਨੇ ਹੈ, ਅਨੁਮਾਨ ਪ੍ਰਮਾਣ, ਅਰਥਾਪਤੀ ਪ੍ਰਮਾਣ, ਲੇਕਿਨ ਉਹਨਾਂ ਦੇ ਵਿੱਚ ਸਭ ਤੋਂ ਪ੍ਰਬਲ ਜਿਹੜਾ ਪ੍ਰਮਾਣ ਹੈ ਉਹ ਸਭ ਤੋਂ ਵੱਡਾ ਪ੍ਰਬਲ ਪ੍ਰਮਾਣ ਸ਼ਬਦ ਅਪ੍ਰਮਾਣ ਹੈ। ਸਾਡੀ ਮਾਂ ਨੇ ਸਾਨੂੰ ਕਹਿ ਦਿੱਤਾ ਸੀ ਕਿ ਪੁੱਤਰ ਇਹ ਤੇਰਾ ਬਾਪ ਹੈ, ਅਤੇ ਅਸੀਂ ਅੱਜ ਤੱਕ ਮੰਨੀ ਬੈਠੇ ਹਾਂ ਵੀ ਇਹ ਸਾਡਾ ਬਾਪ ਹੈ। ਸਾਡੇ ਸਾਰੇ ਦੇ ਸਾਰੇ ਜਿੰਨੇ ਵੀ ਸੰਸਾਰ ਦੇ ਵਿਹਾਰ ਹੈ ਇਹ ਸ਼ਬਦ ਪ੍ਰਮਾਣ 'ਤੇ ਖੜ੍ਹੇ ਹੈ। ਅਤੇ ਜੇ ਸਾਨੂੰ ਕਿਸੇ ਮਹਾਂਪੁਰਖ ਨੇ ਜੋ ਸੰਪਰਦਾਵਾਂ ਪਸੀਨੇ ਪਸੀਨੇ ਚੱਲੀਆਂ ਆਉਂਦੀਆਂ ਸਤਿਗੁਰੂ ਮਹਾਰਾਜ ਜੀ ਤੋਂ ਚੱਲਦੀਆਂ ਸੰਪਰਦਾਵਾਂ ਹਨ, ਉਹਨਾਂ ਦੇ ਵਿੱਚ ਮਹਾਂਪੁਰਖਾਂ ਨੇ ਕਹਿ ਦਿੱਤਾ ਕਿ ਇਹ ਭਾਈ 49ਵੀਂ ਪੌੜੀ ਚੌਥੇ ਪਾਤਸ਼ਾਹ ਦੀ ਔਰ 40ਵੀਂ ਪੌੜੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਹੈ। ਗੁਰਸਿੱਖਾਂ ਦੇ ਲਈ ਸਭ ਤੋਂ ਵੱਡਾ ਠੋਸ ਸਬੂਤ ਇਹੋ ਹੀ ਹੈ, ਇਸ ਤੋਂ ਵੱਡਾ ਠੋਸ ਸਬੂਤ ਹੋਰ ਕੋਈ ਨਹੀਂ, ਕਿਉਂਕਿ ਸਾਡੀ ਸਾਰੀ ਜ਼ਿੰਦਗੀ ਦਾ ਜਿੰਨਾ ਵੀ ਵਿਵਹਾਰ ਹੈ ਇਹ ਸ਼ਬਦ 'ਤੇ ਚੱਲਦਾ ਹੈ। ਇਸ ਕਰਕੇ ਇਹਦੇ ਲਈ ਸਭ ਤੋਂ ਵੱਡਾ ਠੋਸ ਸਬੂਤ ਸ਼ਬਦ ਪ੍ਰਮਾਣ ਹੈ। ਇਸ ਕਰਕੇ ਗੀਤਾ ਦੇ ਅੰਦਰ ਭਗਵਾਨ ਕ੍ਰਿਸ਼ਨ ਜੀ ਅਰਜਨ ਨੂੰ ਇੱਕ ਥਾਂ 'ਤੇ ਉਪਦੇਸ਼ ਦਿੰਦੇ, ਸ਼ਰਧਾਵਾਨਮ ਲਭਤੇ ਗਿਆਨਮ। ਉਹ ਕਹਿੰਦੇ ਸ਼ਰਧਾਵਾਨ ਪੁਰਸ਼ਾਂ ਨੂੰ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਅਤੇ ਇੱਕ ਥਾਂ 'ਤੇ ਗੁਰਬਾਣੀ ਦੇ ਵਿੱਚ ਵੀ ਭਗਤ ਨਾਮਦੇਵ ਜੀ ਤਰਕ ਨਾ ਚਾਹ, ਕਿ ਜੇ ਰੱਬ ਦੇ ਰਸਤੇ 'ਤੇ ਤੁਰਨਾ ਤਾਂ ਤਰਕ ਨਾ ਕਰ, ਫਿਰ ਮੰਨੀ ਚੱਲ ਜੋ ਕਹਿੰਦਾ, ਜੋ ਗੁਰੂ ਕਹਿ ਰਿਹਾ, ਜੋ ਤੈਨੂੰ ਉਪਦੇਸ਼ ਕਰਦਾ ਕਹਿ ਰਿਹਾ ਉਹਨੂੰ ਸ਼ਰਧਾ ਦੇ ਨਾਲ ਮੰਨ। ਇੱਕ ਛੋਟੀ ਜਿਹੀ ਸਾਖੀ, ਸਵਾਮੀ ਵਿਵੇਕਾਨੰਦ ਜੀ ਕਾਲਜ ਵਿੱਚੋਂ ਪੜ੍ਹ ਕੇ ਆਏ ਅਤੇ ਸਵਾਮੀ ਰਾਮ ਤੀਰਥ ਜੀ ਪਰਮੇਸ਼ਰ ਦੇ ਬਾਰੇ ਵਖਿਆਣ ਦੇ ਰਹੇ ਸਨ, ਵਿਚਾਰ ਦੇ ਰਹੇ ਸਨ ਕਿ ਪਰਮੇਸ਼ਰ ਆਹ ਹੁੰਦਾ, ਰੱਬ ਆਹ ਹੁੰਦਾ ਅਤੇ ਸ਼ਰਧਾ ਕਰੋ। ਅਤੇ ਸਵਾਮੀ ਵਿਵੇਕਾਨੰਦ ਜੀ ਉੱਠ ਕੇ ਖੜ੍ਹੇ ਹੋ ਗਏ, ਕਹਿਣ ਲੱਗੇ ਜੀ ਸ਼ਰਧਾ ਤਾਂ ਅੰਨੀ ਹੁੰਦੀ ਹੈ, ਸ਼ਰਧਾ ਤਾਂ ਅੰਨੀ ਹੁੰਦੀ ਹੈ, ਕਿਤੇ ਸ਼ਰਧਾ ਕਰੀਏ। ਸਵਾਮੀ ਰਾਮ ਤੀਰਥ ਜੀ ਨੇ ਉਹਨੂੰ ਸੁਣਿਆ ਹੀ ਨਾ, ਆਪਣਾ ਵਿਖਿਆਣ ਦਿੰਦੇ ਗਏ। ਕੁਝ ਕੁ ਸਮੇਂ ਦੇ ਬਾਅਦ ਫਿਰ ਉਹਨਾਂ ਨੇ ਕਿਹਾ, ਕਹਿਣ ਲੱਗੇ ਜੀ ਜਿਹੜੀ ਸ਼ਰਧਾ ਦੀ ਗੱਲ ਕਰਦੇ ਤਾਂ ਅੰਨੀ ਹੁੰਦੀ ਹੈ। ਅਤੇ ਉਸ ਮੌਕੇ ਰਾਮ ਤੀਰਥ ਜੀ ਨੇ ਇੱਕ ਬਹੁਤ ਸੁੰਦਰ ਸ਼ਬਦ, ਜਿਹੜਾ ਦੁਨੀਆ ਦੇ ਵਿੱਚ ਬਹੁਤ ਮਹਾਂਵਾਕ ਹੈ, ਉਹ ਰਾਮ ਤੀਰਥ ਜੀ ਨੇ ਕਿਹਾ ਸੀ ਸਵਾਮੀ ਵਿਵੇਕਾਨੰਦ ਨੂੰ। ਕਹਿਣ ਲੱਗੇ ਹਾਂ ਵਿਵੇਕਾਨੰਦ ਜੀ, ਸ਼ਰਧਾ ਤਾਂ ਅੰਨੀ ਹੁੰਦੀ ਹੈ, ਸ਼ਰਧਾ ਹੈ ਹੀ ਅੰਨੀ, ਲੇਕਿਨ ਇੱਕ ਗੱਲ ਦਾ ਖਿਆਲ ਰੱਖੀ, ਸ਼ਰਧਾ ਅੰਨਿਆਂ 'ਤੇ ਨਾ ਕਰਨੀ, ਸੁਜਾਖੀਆਂ 'ਤੇ ਕਰੀ। ਸ਼ਰਧਾ ਤਾਂ ਕਰਨੀ ਪੈਣੀ ਹੈ, ਲੇਕਿਨ ਅੰਨਿਆਂ ਪੁਰਸ਼ਾਂ 'ਤੇ ਸ਼ਰਧਾ ਨਾ ਕਰ ਬੈਠੀ, ਸੁਜਾਖੀਆਂ 'ਤੇ ਜਿਨ੍ਹਾਂ ਨੂੰ ਕੁਝ ਗਿਆਨ ਹੋਵੇ ਉਹਨਾਂ 'ਤੇ ਸ਼ਰਧਾ ਕਰੀ, ਉਹ ਸ਼ਰਧਾ ਤੈਨੂੰ ਪਾਰ ਲੈ ਜੂਗੀ। ਸ਼ਰਧਾ ਹਮੇਸ਼ਾ ਹੀ ਅੰਨੀ ਹੋਇਆ ਕਰਦੀ ਹੈ, ਸ਼ਰਧਾ ਦੇ ਵਿੱਚ ਤਰਕ ਨਹੀਂ ਹੁੰਦੀ। ਇਸ ਕਰਕੇ ਇਹ ਵਿਚਾਰ ਸੀ ਕਿ ਜਿਹੜੀ ਠੋਸ ਸਬੂਤ ਹੈ, ਇਹ ਸਭ ਤੋਂ ਵੱਡਾ ਠੋਸ ਸਬੂਤ ਸੀਨੇ ਬਸੀਨੇ ਸਾਡੇ ਪਾਸ ਸ਼ਬਦ ਪ੍ਰਮਾਣ ਹੈ ਕਿ ਇਹ ਪੌੜੀ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ